सकल मल काम क्रोध अर लोभ मोह वश कर सब मल सदा सुख मन वस दुख संसार है खोए गुर नौ निज दरिया जन्म हम काल खतोए सो कहो टल गुर सेविया अहन से सहज सुभाए दर्शन परसे गुरु के जन्म मरण दुख जाए वाणी गुरु गुरु है वाणी विच बाणी अमृत सारे गुरबाणी कह सेवक जन मन प्रतख गुरु निसतारे ज्यों बुलावे त्यों बोलह स्वामी कुदरत कवन हमारी साध संग नानक जस गायो जो प्रभु की अत प्यारी मूख उच्चरे शास्त्र खट इंग गिरन चर जाए अंध लख बदरो सुनै जो काल कृपा करा
सतनाम श्री वाहिगुरु साहिब जीओ एक ओंकार सतनाम करता पुरख निर्भव निर्वैर अकाल मूरत अजूनी सैभं गुरप्रसाद
राजान राज पानान भान देवान देव उपमा महान चव तख्त शतरद मालक परम सतगुरु श्री गुरु ग्रंथ साहिब जी की पवित्र हजूरी विच हर जस सरवण करने लई एकत्र हुई गुरु रूप सत संगत जी सारे गुरमुख प्यारे माई भाई गुरु पातशाह जी की बख्शिश कीती हुई फतेह प्रवान करो
वाहिगुरु जी का पातशाह
आप जी ने इलाही बाणी का कीर्तन श्रवण किया है ਪਰ ਪਿਛਲੇ ਦਿਨਾਂ ਵਿੱਚ ਜਦੋਂ ਦਾਸ ਸਿੰਘ ਉੱਪਰ ਆਇਆ ਹੈ, ਸਿੱਖ ਸੰਗਤਾਂ ਨੇ ਹੁਕਮ ਕੀਤਾ ਸੀ ਕਿ ਪਵਿੱਤਰ ਬਾਣੀ ਸ੍ਰੀ ਆਸਾ ਦੀ ਵਾਰ, ਜਿਸ ਦਾ ਰੋਜ਼ਾਨਾ ਅਸੀਂ ਸਵੇਰੇ ਗੁਰਦੁਆਰਾ ਸਾਹਿਬਾਨ ਕਿਤੇ ਵੀ ਹੋਏ ਕੀਰਤਨ ਕਰਦੇ ਹਾਂ, ਉਸ ਦੀ ਵਿਚਾਰ ਕੀਤੀ ਜਾਏ। ਤੋ ਅੱਜ ਆਪਾਂ ਇਸ ਬਾਣੀ ਦੀ ਵਿਚਾਰ ਆਰੰਭ ਕਰਨ ਲੱਗੇ ਹਾਂ। ਕਦੇ ਇਹ ਪਵਿੱਤਰ ਬਾਣੀ, ਜਿਸ ਨੂੰ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਨਮਸਕਾਰ ਕਰਕੇ ਗੁਰੂ ਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਾਂ, ਇਹ ਬਾਣੀ ਪੋਥੀਆਂ ਦੇ ਰੂਪ ਵਿੱਚ ਸੀ। ਆਪਾਂ ਹੋਰ ਥੋੜੇ ਪਿੱਛੇ ਚਲੇ ਜਾਈਏ। ਇਸ ਬਾਣੀ ਬਾਰੇ ਜਦੋਂ ਅਸੀਂ ਸਤਿਗੁਰੂ ਪਾਤਸ਼ਾਹ ਤੋਂ ਪੁੱਛਾਂਗੇ ਕਿ ਬਾਣੀ ਕੀ ਹੈ, ਗੁਰਦੇਵ ਪਿਤਾ ਐਸੇ ਕਥਨ ਕਰਦੇ ਕਿ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਏ। ਬਾਣੀ ਗੁਰੂ, ਗੁਰੂ ਹੈ ਬਾਣੀ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵਟ ਅਵਰ ਨ ਕੋਏ। ਇਹ ਪਵਿੱਤਰ ਬਾਣੀ ਜਿਸ ਨੂੰ ਅਸੀਂ ਗੁਰੂ ਬਾਣੀ ਕਹਿੰਦੇ ਹਾਂ, ਇਹ ਉਹਨਾਂ ਹਿਰਦਿਆਂ ਤੇ ਉਤਰਦੀ ਹੈ ਜਿਹੜੇ ਹਿਰਦੇ ਨਿਰਮਲ ਹੋ ਜਾਂਦੇ ਨੇ। ਬਾਣੀ ਦੇ ਐਸੇ ਵਿਚਾਰ ਜੋ ਸਤਿਗੁਰੂ ਪਾਤਸ਼ਾਹ ਨੇ ਪਵਿੱਤਰ ਬਾਣੀ ਚ ਕਹੇ ਨੇ ਕਿ ਇਹ ਪਵਿੱਤਰ ਬਾਣੀ, ਆਪ ਕਹਿੰਦੇ ਬਾਣੀ ਲਈ ਨਿਰਮਲ 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 ਤੇਰੀ ਬਾਣੀ, ਘੱਟ ਘੱਟ ਸੁਣੀ ਸਰਵਨ ਬਖਿਆ ਨਹੀਂ। ਤਿੰਨ ਵਾਰ ਨਿਰਮਲ ਕਿਹਾ ਇਸ ਬਾਣੀ ਨੂੰ, ਪਰ ਇਸ ਬਾਣੀ ਨੂੰ ਜਿਹੜਾ ਪੜ੍ਹਦਾ ਹੈ ਉਹਦੇ ਲਈ ਜਿਹੜੇ ਸ਼ਬਦ ਸਤਿਗੁਰੂ ਪਾਤਸ਼ਾਹ ਨੇ ਵਰਤੇ, ਐਸੇ ਬਚਨ ਕਹਿ ਕਿ ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਤਿੰਨ ਵਾਰ ਪਵਿੱਤਰ ਸ਼ਬਦ ਕਿਹਾ ਅਤੇ ਚੌਥੀ ਵਾਰ ਪੁਨੀਤ ਸ਼ਬਦ ਕਿਹਾ, ਉਸਦਾ ਅਰਥ ਵੀ ਪਵਿੱਤਰ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਇਸ ਬਾਣੀ ਨੂੰ ਪੜ੍ਹਦੇ ਨੇ, ਇਹ ਬਾਣੀ ਉਹਨਾਂ ਦੇ ਹਿਰਦਿਆਂ ਨੂੰ ਪਵਿੱਤਰ ਕਰ ਦਿੰਦੀ ਹੈ। ਪਵਿੱਤਰ ਹਿਰਦਿਆਂ ਤੇ ਉਤਰੀ ਹੋਈ ਇਹ ਬਾਣੀ ਜਦੋਂ ਗੁਰੂ ਪਾਤਸ਼ਾਹ ਨੇ ਉਚਾਰਨ ਕੀਤੀ, ਐਸਾ ਨਹੀਂ ਸੀ ਕਿ ਇਸ਼ਤਿਹਾਰ ਛਪਾਏ ਗਏ, ਦੁਨੀਆਂ ਦਾ ਇਕੱਠ ਕਰਿਆ ਗਿਆ ਕਿ ਆਓ ਮੈਂ ਬਾਣੀ ਕਹਿਣ ਲੱਗਿਆ ਹਾਂ ਤੁਸੀਂ ਸੁਣੋ। ਗੁਰੂ ਸੰਸਾਰ ਵਿੱਚ ਵਿਚਰਦਾ ਹੈ, ਗੁਰੂ ਜੰਗਲਾਂ ਚ ਜਾਂਦਾ ਹੈ, ਗੁਰੂ ਜਦੋਂ ਕੁਝ ਐਸਾ ਤੱਕਦਾ ਹੈ ਤਾਂ ਵਿਸਮਾਦ ਵਿੱਚ ਆ ਕੇ ਨਿਰੰਕਾਰ ਨਾਲ ਜੁੜਦਾ ਹੈ, ਉਦੋਂ ਉਹ ਬਾਣੀ ਆਉਂਦੀ ਹੈ, ਉਤਰਦੀ ਹੈ, ਉਚਾਰਦਾ ਨਹੀਂ ਗੁਰੂ। ਸਾਨੂੰ ਇੱਕ ਭੁਲੇਖਾ ਹੈ ਕਿ ਉਚਾਰੀ ਸਤਿਗੁਰੂ ਨੇ, ਬਾਣੀ ਆਈ ਸਤਿਗੁਰੂ ਪਾਤਸ਼ਾਹ ਨੇ ਐਸੇ ਬਚਨ ਕਹਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਸੇ ਬਾਣੀ ਨੂੰ ਕਦੇ ਕਿਸੇ ਸਮੇਂ ਇਹ ਕਿਹਾ ਗਿਆ ਕਿ ਵੇਦ ਉਤਰੇ ਨੇ, ਕਦੇ ਇਹ ਕਿਹਾ ਗਿਆ ਕਿ ਇਲਹਾਮ ਫਲਾਣੇ ਵਿਅਕਤੀ ਨੂੰ ਇਲਹਾਮ ਹੋਇਆ ਹੈ। ਯਾਦ ਰੱਖਿਓ, ਜਦੋਂ ਕੋਈ ਗੈਬੀ ਆਵਾਜ਼ ਕਿਸੇ ਦੇ ਕੰਨਾਂ ਚ ਪੈਂਦੀ ਹੈ, ਉਹ ਆਵਾਜ਼ ਨੂੰ ਸੁਰਤ ਨਾਲ ਸੁਣਦਾ ਹੈ, ਉਹ ਸੰਸਾਰ ਦੇ ਸਾਹਮਣੇ ਆਪਣੀ ਰਸਨਾ ਦੁਆਰਾ ਉਸ ਆਈ ਹੋਈ ਆਵਾਜ਼ ਨੂੰ ਪ੍ਰਗਟ ਕਰਦਾ ਹੈ, ਉਸ ਨੂੰ ਅਸੀਂ ਬਾਣੀ ਕਹਿੰਦੇ ਹਾਂ, ਗੁਰਬਾਣੀ ਕਹਿੰਦੇ, ਕਿਉਂਕਿ ਗੁਰੂ ਨੇ ਉਚਾਰਨ ਕੀਤੀ, ਗੁਰੂ ਦੇ ਬਚਨ ਇਹ ਬਾਣੀ ਹੈ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਐਸੇ ਬਚਨ ਵੀ ਇਸ ਬਾਣੀ ਲਿਖਿਆ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੋੜਾ ਕਰੀ ਗਿਆਨ ਵੇਲਾ ਲੋ। ਜਿਹੋ ਜਿਹੀ ਆਵਾਜ਼ ਮੈਨੂੰ ਉਸ ਖਸਮ ਦੇ ਦਰ ਤੋਂ ਆ ਰਹੀ ਹੈ, ਐ ਲਾਲੋ ਵੈਸਾ ਹੀ ਉਸ ਨੂੰ ਤੂੰ ਜਾਣਨਾ ਕਰੀ, ਮੈਂ ਵੈਸੀ ਕਹਿ ਰਿਹਾ ਹਾਂ। ਕਦੇ ਆਪ ਜੀ ਨੇ ਐਸੇ ਬਚਨ ਵੀ ਕਹੇ ਕਿ ਜਿਹਾ ਦਿੱਤਾ ਮੈਂ ਤੇਰੋ ਕਹਿਆ, ਜਿਹੋ ਜਿਹਾ ਕੁਝ ਮੈਂ ਵੇਖਿਆ ਹੈ ਮੈਂ ਵੈਸਾ ਹੀ ਕਹਿ ਰਿਹਾ ਹਾਂ। ਤੋ ਇਹ ਪਵਿੱਤਰ ਬਾਣੀ ਉਹਨਾਂ ਨਿਰਮਲ ਹਿਰਦਿਆਂ ਤੇ ਉਤਰੀ ਜਿਹੜੇ ਬਾਣੀ ਵਰਗੇ ਹੀ ਨਿਰਮਲ ਸਨ। ਉਹਨਾਂ ਜੇ ਤੱਕਿਆ ਕਦੇ ਜਾਂਦਿਆਂ ਨੂੰ ਕਿ ਇੱਕ ਦਰਿਆ ਜਾਂ ਇੱਕ ਤਲਾਬ ਦੇ ਵਿੱਚ ਇੱਕ ਡੱਡੂ ਹੈ ਜਿਹੜਾ ਕਾਲਖ ਤਾਂ ਖਾ ਰਿਹਾ ਹੈ ਪਰ ਉਸੇ ਹੀ ਤਲਾਬ ਵਿੱਚ ਖਿੜੇ ਹੋਏ ਕਮਲ ਦੀ ਉਸਨੂੰ ਸਾਰ ਨਹੀਂ। ਧੰਨ ਗੁਰੂ ਨਾਨਕ ਦੇਵ ਸਾਹਿਬ ਰੁਕ ਗਏ, ਉਹਨਾਂ ਬਚਨ ਉਚਾਰਨ ਕੀਤੇ ਕਿ ਦਾਦਰ ਤੂੰ ਕਬ ਹੈ ਨਾ ਜਲ ਸਰੇ ਪਾਖਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖ ਸਰੇ। ਇਹ ਡੰਡੂ ਤੂੰ ਕਦੇ ਵੀ ਜਾਣਦਾ ਨਹੀਂ ਕਿ ਜਿਸ ਤਲਾਬ ਵਿੱਚ ਤੂੰ ਰਹਿੰਦਾ ਉਹਦੇ ਵਿੱਚ ਇੱਕ ਕਮਲ ਵੀ ਖਿੜਿਆ ਹੈ। ਜੇ ਗੁਰੂ ਨੇ ਤੱਕਿਆ ਕਦੇ ਕਿਸੇ ਹਿਰਣ ਨੂੰ ਖੇਤੀ ਨੂੰ ਚੁੱਕਦੇ ਆ ਤਾਂ ਵੀ ਆਪ ਜੀ ਨੇ ਬਾਣੀ ਕਹੀ ਔਰ ਬਚਨ ਐਸੇ ਕਹੇ ਕਿ ਤੂੰ ਸੁਣ ਹਰਣਾ ਕਾਲਿਆ ਕੀ ਵਾਣੀ ਹੈ ਰਾਤਾ ਰਾਮ ਵਿਖ ਫਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ। ਕਦੇ ਗੁਰੂ ਨੇ ਐਸੇ ਭਵਰੇ ਨੂੰ ਮੁਖਾਤਬ ਹੋ ਕੇ ਬਚਨ ਕਹੇ ਕਿ ਭਵਰਾ ਫੁੱਲ ਪਵੰਤਿਆ ਦੁੱਖ ਅਤ ਭਾਰੀ ਰਾਮ। ਜਿੱਥੇ ਗੁਰੂ ਜਾਂਦਾ ਹੈ ਜਿੱਥੇ ਗੁਰੂ ਬੈਠਦਾ ਹੈ ਜਿੱਥੇ ਗੁਰੂ ਕੁਝ ਐਸਾ ਦੇਖਦਾ ਹੈ ਕਿ ਉਸਦੀ ਪ੍ਰਕਿਰਤੀ ਦੇ ਵਿਪਰੀਤ ਜਾ ਰਿਹਾ ਹੈ ਉੱਥੇ ਗੁਰੂ ਉਸ ਨਾਲ ਜੁੜ ਕੇ ਬਾਣੀ ਕਹਿੰਦਾ ਹੈ। ਗੁਰੂ ਨਾਨਕ ਸਾਹਿਬ ਸੱਜਣ ਦੇ ਘਰ ਵਿੱਚ ਜਾਂਦੇ ਨੇ, ਸੱਜਣ ਦੀ ਕਿਰਤ ਫੈਲੀ ਹੈ, ਸੱਜਣ ਦੁਨੀਆਂ ਨਾਲ ਠੱਗੀਆਂ ਮਾਰਦਾ ਹੈ ਪਰ ਗੁਰੂ ਨਾਨਕ ਤੱਕਦੇ ਨੇ ਸੱਜਣ ਵੱਲ, ਉਹਦਾ ਲਿਬਾਸ ਤੱਕਦੇ, ਉਹਦਾ ਬੈਠਣਾ ਉੱਠਣਾ ਤੱਕਦੇ, ਉਹਦਾ ਵਿਵਹਾਰ ਤੱਕਦੇ, ਉਹਦਾ ਸਭ ਕੁਝ ਤੱਕਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਭਾਂਪ ਜਾਂਦੇ ਜਾਣ ਜਾਂਦੇ ਕਿ ਨਾਮ ਹੀ ਸੱਜਣ ਹੈ, ਵੈਸੇ ਸੱਜਣ ਨਹੀਂ। ਗੁਰੂ ਨਾਨਕ ਸਾਹਿਬ ਰਾਤ ਦੇ ਸਮੇਂ ਵਿੱਚ ਸੂਹੀ ਰਾਗ ਵਿੱਚ ਬਾਣੀ ਅਲਾਪਦੇ ਔਰ ਤੁਸੀਂ ਇਤਿਹਾਸ ਪੜੋਗੇ ਉਹਦੇ ਵਿੱਚ ਐਸੇ ਬਚਨ ਤੁਹਾਨੂੰ ਮਿਲਣਗੇ ਕਿ ਮਰਦਾਨਿਆ ਰਬਾਬ ਵਜਾ ਬਾਣੀ ਆਈ ਹੈ। ਆਪ ਕਹਿ ਰਹੇ ਨੇ ਮਰਦਾਨੇ ਰਬਾਬ ਵਜਾ ਬਾਣੀ ਆਈ ਹੈ, ਇਹਦਾ ਮਤਲਬ ਗੁਰੂ ਆਪ ਨਹੀਂ ਉਚਾਰਦਾ, ਗੁਰੂ ਜੈਸੀ ਆਵਾਜ਼ ਉਸ ਦੇ ਦਰ ਤੋਂ ਆਉਂਦੀ ਹੈ ਗੁਰੂ ਵੈਸੀ ਹੀ ਪ੍ਰਗਟ ਕਰ ਦਿੰਦਾ ਹੈ। ਭਾਈ ਮਰਦਾਨੇ ਦਾ ਜੀਵਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨਾਲ ਇਤਨਾ ਇੱਕ ਸੁਰ ਹੈ ਕਿ ਮਰਦਾਨਾ ਜਾਣਦਾ ਹੈ ਕਿ ਮੇਰਾ ਗੁਰੂ ਕਿਸ ਰਾਗ ਵਿੱਚ ਬਾਣੀ ਕਹੇਗਾ ਔਰ ਮਰਦਾਨੇ ਦੀ ਰਬਾਬ ਤੋਂ ਉਹੀ ਰਾਗ ਅਲਾਪਿਆ ਜਾਂਦਾ ਹੈ ਔਰ ਗੁਰੂ ਨਾਨਕ ਸਾਹਿਬ ਉਸ ਵਿੱਚ ਬਾਣੀ ਬੋਲਦੇ। ਯਾਦ ਰੱਖਿਓ ਇਹ ਪਵਿੱਤਰ ਬਾਣੀ ਬਾਰੇ ਗੁਰੂ ਸਾਹਿਬ ਦੇ ਐਸੇ ਵਿਚਾਰ ਵੀ ਨੇ ਕਿ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਫਿਰ ਆਪ ਐਸੇ ਵਿਚਾਰ ਵੀ ਦਿੰਦੇ ਨੇ ਕਿ ਇਹ ਬਾਣੀ ਜੋ ਜੀਓ ਜਾਣਾ ਤਿਸ ਅੰਤਰ ਰਵੇ ਹਰਨਾਮਾ। ਐਸਾ ਨਹੀਂ ਕਿ ਤੁਸੀਂ ਉੱਪਰੋਂ ਉੱਪਰੋਂ ਪੜ੍ਹਦੇ ਹੋ ਤੇ ਤੁਹਾਡਾ ਵਿਚਾਰ ਨਹੀਂ ਬਦਲੇ, ਤੁਹਾਡੀ ਦ੍ਰਿਸ਼ਟੀ ਨਹੀਂ ਬਦਲੀ, ਤੁਹਾਡੀ ਕਿਰਤ ਨਹੀਂ ਬਦਲੀ, ਤੁਹਾਡੀ ਸੰਗਤ ਨਹੀਂ ਬਦਲੀ, ਤੁਹਾਡਾ ਸੁਣਨਾ ਨਹੀਂ ਬਦਲਿਆ, ਤੁਹਾਡਾ ਜੀਵਨ ਵਿੱਚ ਬਦਲਾਵ ਕੋਈ ਨਹੀਂ ਆਇਆ, ਤੁਸੀਂ ਦਿਖਾਵਾ ਇਹ ਕਰੋ ਕਿ ਮੈਂ ਬਾਣੀ ਪੜ੍ਹਦਾ ਹਾਂ। ਗੁਰੂ ਇਸ ਨੂੰ ਪ੍ਰਵਾਨ ਨਹੀਂ ਕਰਦਾ। ਗੁਰੂ ਜਦੋਂ ਬੋਲਦਾ ਹੈ ਤਾਂ ਕਹਿੰਦਾ ਹੈ ਇਹ ਬਾਣੀ ਜੋ ਜੀਓ ਜਾਣਾ ਹੈ, ਜੋ ਇਸ ਨੂੰ ਅੰਦਰੋਂ ਜਾਣ ਲਏਗਾ ਉਸ ਦੇ ਅੰਦਰ ਨਾਮ ਦੀ ਰਾਹ ਚੱਲੇਗੀ। ਯਾਦ ਰੱਖਿਓ ਅਸੀਂ ਜਿੱਥੇ ਆਸਾ ਦੀ ਵਾਰ ਦੀ ਵਿਚਾਰ ਕਰਨੀ ਹੈ ਉੱਥੇ ਨਾਲ ਨਾਲ ਅਸੀਂ ਆਪਣੀ ਪੜਤਾਲ ਵੀ ਕਰਨੀ ਹੈ ਕਿ ਕੀ ਮੈਂ ਇਸ ਬਾਣੀ ਨੂੰ ਅੰਦਰੋਂ ਜਾਣ ਲਿਆ। ਮੈਂ ਪਾਠ ਨਿਤ ਕਰਦਾ ਹਾਂ, ਮੈਂ ਬਾਣੀ ਨਿਤ ਪੜ੍ਹਦਾ ਹਾਂ, ਕੀ ਮੇਰੇ ਵਿਚਾਰ ਬਾਣੀ ਪੜ੍ਹ ਕੇ ਬਦਲੀ ਹੋ ਗਏ, ਕੀ ਮੇਰੀ ਦ੍ਰਿਸ਼ਟੀ ਬਦਲੀ ਹੋ ਗਈ, ਕੀ ਮੇਰਾ ਸੁਣਨਾ ਬਦਲ ਗਿਆ, ਕੀ ਮੇਰੀ ਕਿਰਤ ਬਦਲ ਗਈ, ਕੀ ਮੇਰੀ ਸੰਗਤ ਬਦਲ ਗਈ। ਕਿਉਂਕਿ ਐਸੀਆਂ ਵਿਚਾਰਾਂ ਕਰਨ ਦੇ ਨਾਲ ਨਾਲ ਸਾਨੂੰ ਇਸ ਬਾਣੀ ਵਿੱਚੋਂ ਕੁਝ ਪ੍ਰਾਪਤੀ ਹੋਏਗੀ। ਯਾਦ ਰੱਖਿਓ ਬਾਣੀ ਨੂੰ ਅਸੀਂ ਗੁਰੂ ਕਹਿੰਦੇ ਹਾਂ, ਅਸੀਂ ਨਿੱਤ ਆਉਂਦੇ ਮੱਥਾ ਟੇਕਦੇ ਗੁਰੂ ਦੇ ਦੀਦਾਰ ਕਰਦੇ ਭੇਟਾ ਚੜਾਉਂਦੇ, ਪਰ ਕੀ ਇਹ ਸਭ ਕੁਝ ਹੈ? ਗੁਰੂ ਸਾਹਿਬ ਨੇ ਬਚਨ ਕਹਿੰਦੇ ਕਿ ਨਹੀਂ, ਇਹ ਸਭ ਕੁਝ ਨਹੀਂ ਹੈ। ਸਤਿਗੁਰ ਨੂੰ ਸਭ ਕੁ ਦੇਖਦਾ ਜੇਤਾ ਜਗਤ ਸੰਸਾਰ ਜਿੱਥੇ ਮੁਕਤ ਨਾ ਹੋ ਗਈ ਜਿੱਚਰ ਸ਼ਬਦ ਨਾ ਕਰੇ ਵਿਚਾਰ।
ਜਿੰਨੀ ਦੇਰ ਤੱਕ ਗੁਰੂ ਦੇ ਕਹੇ ਹੋਏ ਬਚਨਾਂ ਦੀ ਵਿਚਾਰ ਨਹੀਂ ਕਰਦਾ ਤੇ ਕੇਵਲ ਦੇਖਦਾ ਹੈ, ਵੇਖਣ ਨਾਲ ਸਤਿਗੁਰੂ ਪਾਤਸ਼ਾਹ ਕਹਿੰਦੇ ਮੁਕਤੀ ਨਹੀਂ ਮਿਲਣੀ। ਅਸੀਂ ਆਉਣ ਵਾਲੇ ਦਿਨਾਂ ਵਿੱਚ ਸ੍ਰੀ ਆਸਾ ਦੀਵਾਰ ਦੀ ਵਿਚਾਰ ਵੀ ਕਰਨੀ ਹੈ, ਉਹਦੇ ਨਾਲ ਨਾਲ ਜਿੱਥੇ ਬਾਣੀ ਦੀ ਵਿਚਾਰ ਕਰਨੀ ਹੈ ਉੱਥੇ ਗੁਰੂ ਦੇ ਬਚਨਾਂ ਨੂੰ ਸਮਝ ਕੇ ਆਪਣੇ ਜੀਵਨ ਨੂੰ ਉਸ ਤੱਕੜੀ ਤੇ ਤੋਲਣਾ ਵੀ ਹੈ ਕਿ ਕੀ ਮੇਰਾ ਜੀਵਨ ਵੈਸਾ ਹੈ ਜੈਸਾ ਗੁਰੂ ਕਹਿ ਰਿਹਾ ਹੈ, ਜੇ ਨਹੀਂ ਤਾਂ ਕਮਜ਼ੋਰੀ ਕੀ ਹੈ, ਤਾਂ ਕਿ ਮੈਂ ਉਸਨੂੰ ਗੁਰੂ ਦੀ ਕਿਰਪਾ ਦਾ ਸਦਕਾ ਉਸ ਕਮਜ਼ੋਰੀ ਨੂੰ ਕੱਢ ਕੇ ਆਪਣੇ ਆਪ ਨੂੰ ਵੈਸਾ ਬਣਾਉਣ ਦਾ ਯਤਨ ਕਰਾਂ ਜੈਸਾ ਮੇਰਾ ਗੁਰੂ ਚਾਹੁੰਦਾ ਹੈ, ਜੈਸਾ ਮੇਰਾ ਗੁਰੂ ਮੇਰੇ ਤੋਂ ਆਸ ਰੱਖਦਾ ਹੈ ਕਿ ਇੱਕ ਸਿੱਖ ਐਸਾ ਹੋਵੇ ਮੈਂ ਵੈਸਾ ਬਣਾਂ। ਯਾਦ ਰੱਖਿਓ ਇਹ ਪਵਿੱਤਰ ਬਾਣੀ ਜੋ ਪਹਿਲਾਂ ਜਿੱਥੇ ਜਿੱਥੇ ਗੁਰੂ ਸਾਹਿਬ ਜਾਂਦੇ, ਐਸਾ ਨਹੀਂ ਕਿ ਗੁਰੂ ਅਰਜਨ ਦੇਵ ਸਾਹਿਬ ਨੇ ਲਿਖ ਦਿੱਤੀ, ਨਹੀਂ, ਉਹ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜਿੱਥੇ ਜਾਂਦੇ ਆਪਣੇ ਪਾਸ ਇੱਕ ਵਹੀ ਕਹਿ ਲਓ, ਇੱਕ ਕਿਤਾਬ ਕਹਿ ਲਓ, ਪੋਥੀ ਕਹਿ ਲਓ, ਉਹਨੂੰ ਰੱਖਦੇ ਤੇ ਜਿਹੜੀ ਬਾਣੀ ਆਪ ਉਚਾਰਨ ਕਰਦੇ ਉਹਨੂੰ ਉਹਦੇ ਵਿੱਚ ਲਿਖ ਲੈਂਦੇ, ਕਿਉਂਕਿ ਐਸਾ ਕੁਝ ਸਾਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜ੍ਹ ਕੇ ਪਤਾ ਚੱਲਦਾ ਜਿਸ ਵਿੱਚ ਆਪ ਜੀ ਇਹ ਗੱਲ ਲਿਖਦੇ ਨੇ ਕਿ ਫਿਰ ਬਾਬਾ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕੱਛ ਪੂਜਾ ਬਾਂਗ ਮੁਸੱਲਾ ਥਾਰੀ। ਗੁਰੂ ਨਾਨਕ ਸਾਹਿਬ ਦਾ ਲਿਬਾਸ ਮੱਕੇ ਦੇ ਇਰਦ ਗਿਰਦ ਰਹਿਣ ਵਾਲੇ ਲੋਕਾਂ ਵਾਲਾ ਹੈ। ਆਪ ਜੀ ਦੇ ਪਾਸ ਇੱਕ ਕਿਤਾਬ, ਇੱਕ ਪੋਥੀ, ਇੱਕ ਗ੍ਰੰਥ ਜਿਸ ਵਿੱਚ ਉਹਨੇ ਬਾਣੀ ਲਿਖੀ ਗੁਰੂ ਨਾਨਕ ਸਾਹਿਬ ਨੇ, ਉਹ ਕੋਲ ਹੈ। ਲੋਕ ਇਕੱਠੇ ਹੁੰਦੇ ਨੇ, ਆਪ ਜੀ ਭਾਈ ਗੁਰਦਾਸ ਜੀ ਐਸੇ ਬਚਨ ਕਰਦੇ ਨੇ ਕਿ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਨਾਲ ਨੇ ਸਤਿਗੁਰੂ ਪਾਤਸ਼ਾਹ ਦੇ ਭਾਈ ਮਰਦਾਨਾ ਜੀ। ਪਰ ਇਹ ਗੱਲ ਜਦੋਂ ਗੁਰੂ ਨਾਨਕ ਸਾਹਿਬ ਮੱਕੇ ਜਾਂਦੇ ਨੇ ਲੋਕ ਫਿਰ ਇਕੱਠੇ ਹੁੰਦੇ ਤੇ ਗੁਰੂ ਨਾਨਕ ਸਾਹਿਬ ਇਹ ਬਚਨ ਕਹਿੰਦੇ ਨੇ ਕਿ ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ ਪੁੱਛਣ ਫੋੜ ਕਿਤਾਬ ਨੂੰ। ਉਹਦਾ ਮਤਲਬ ਇਹ ਨਹੀਂ ਸੀ ਕਿ ਕੁਰਾਨ ਪੜ੍ਹ ਕੇ ਦੱਸ, ਐ ਬਾਬਾ ਜਿਹੜੀ ਕਿਤਾਬ ਤੇਰੇ ਕੋਲ ਹੈ ਉਸ ਕਿਤਾਬ ਨੂੰ ਦੇਖ ਤੇ ਸਾਨੂੰ ਦੱਸ, ਪੁੱਛਣ ਫੋੜ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਿਮ ਹੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ। ਹੁਣ ਉਹ ਬਾਣੀ ਜੋ ਗੁਰੂ ਨਾਨਕ ਸਾਹਿਬ ਜੀ ਨੇ ਕਹੀ ਹੈ ਉਹ ਪੋਥੀ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਦੇ ਪਾਸ ਹੈ। ਦੂਸਰੇ ਗੁਰੂ ਸਾਹਿਬਾਨ ਆਏ, ਉਹਨਾਂ ਵੀ ਬਾਣੀ ਉਚਾਰਨ ਕੀਤੀ, ਉਹ ਵੀ ਅੰਕਿਤ ਕਰ ਲਈ ਗਈ। ਤੀਸਰੇ ਗੁਰੂ ਸਾਹਿਬਾਨ ਆਏ, ਉਹਨਾਂ ਵੀ ਬਾਣੀ ਉਚਾਰਨ ਕੀਤੀ, ਉਹ ਵੀ ਅੰਕਿਤ ਹੋ ਗਈ। ਅਰ ਯਾਦ ਰੱਖੋ ਚੌਥੇ ਗੁਰੂ ਸਾਹਿਬਾਨ ਆਏ, ਉਹਨਾਂ ਬਾਣੀ ਉਚਾਰਨ ਕੀਤੀ, ਉਹ ਵੀ ਅੰਕਿਤ ਹੋ ਗਈ। ਅਰ ਸਹਿਜੇ ਸਹਿਜੇ ਉਹ ਪੋਥੀਆਂ ਬੜੇ ਵੱਡੇ ਰੂਪ ਵਿੱਚ ਹੋ ਗਈ। ਉਹ ਪੋਥੀਆਂ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਆਪ ਨਿਵਾਸ ਰੱਖਦੇ ਸਨ ਤੇ ਸਤਿਗੁਰੂ ਪਾਤਸ਼ਾਹ ਦੇ ਪੁੱਤਰ ਬਾਬਾ ਮੋਹਨ ਜੀ ਪਾਸ ਉਹ ਪੋਥੀਆਂ, ਇਤਿਹਾਸ ਦੱਸਦਾ ਹੈ, ਉਹਨਾਂ ਪਾਸ ਮੌਜੂਦ ਸਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਕਿਉਂਕਿ ਆਪ ਜੀ ਨੇ ਪਵਿੱਤਰ ਬਾਣੀ ਦਾ ਇੱਕ ਜਿਹਨੂੰ ਅਸੀਂ ਬੋਵਿਤ ਜਹਾਜ਼ ਕਹਿ ਸਕਦੇ ਹਾਂ, ਜਿਹਦੇ ਵਿੱਚ ਕੋਈ ਜਾਤ ਪਾਤ ਦਾ ਭੇਦ ਨਹੀਂ, ਕੋਈ ਇਸ ਜਹਾਜ਼ ਤੇ ਚੜੇ ਤੇ ਪਾਰ ਹੋ ਜਾਏ, ਉਹ ਬਾਣੀ ਨੂੰ ਇਕੱਠਿਆਂ ਕਰਕੇ ਇੱਕ ਰੂਪ ਦੇਣਾ। ਉਸ ਸਮੇਂ ਉਹਨੂੰ ਕਿਹਾ ਗਿਆ ਕਿ ਬੀੜ ਬੰਦੜੀ। ਗੁਰੂ ਗ੍ਰੰਥ ਸਾਹਿਬ ਦਾ ਰੂਪ ਅਸੀਂ ਬਾਅਦ ਵਿੱਚ ਮੰਨਦੇ ਹਾਂ, ਹਰ ਵੀ ਗੱਲ ਕਹੀ ਗਈ ਕਿ ਬੀੜ ਬੰਨੀ ਸਕੂਲ ਨੇ ਬਾਣੀ ਇਕੱਠੀ ਕਰ ਲਈ ਗਈ। ਔਰ ਜਦੋਂ ਪੋਥੀਆਂ ਲੈਣ ਲਈ ਬਾਬਾ ਮੋਢਾ ਜੀ ਗਏ ਵਾਪਸ ਆ ਗਏ, ਭਾਈ ਗੁਰਦਾਸ ਜੀ ਗਏ ਵਾਪਸ ਆ ਗਏ, ਧੰਨ ਗੁਰੂ ਅਰਜਨ ਦੇਵ ਸਾਹਿਬ ਇਤਿਹਾਸ ਦੱਸਦਾ ਹੈ ਕਿ ਆਪ ਗਏ। ਆਪ ਜਾ ਕੇ ਆਪ ਜੀ ਨੇ ਬਾਬਾ ਮੋਹਨ ਜੀ ਦੇ ਚਬਾਰੇ ਦੇ ਬਾਹਰ ਗਲੀ ਵਿੱਚ ਬੈਠ ਕੇ ਈਸ਼ਵਰ ਨਾਲ ਜੁੜ ਕੇ, ਐਸਾ ਨਹੀਂ ਆਪਾਂ ਕਹਿ ਸਕਦੇ ਕਿ ਬਾਬਾ ਮੋਹਨ ਜੀ ਦੀ ਉਸਤਤੀ ਵਿੱਚ ਸ਼ਬਦ ਉਚਾਰਿਆ। ਗੁਰੂ ਅਰਜਨ ਦੇਵ ਸਾਹਿਬ ਜੀ ਕਿਸ ਭਾਵਨਾ ਨਾਲ ਕਹਿ ਰਹੇ ਇਹ ਉਹ ਜਾਣਦੇ, ਪਰ ਜੋ ਟਕਸਾਲ ਵਿਚ ਚਲੀ ਆਉਂਦੀ ਵਰਤਾ ਹੈ ਕਿ ਸਤਿਗੁਰੂ ਪਾਤਸ਼ਾਹ ਦੇ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਇਹ ਸ਼ਬਦ ਗੋਇੰਦਵਾਲ ਦੀ ਗਲੀ ਵਿਚ ਬੈਠ ਕੇ ਜਦੋਂ ਪੋਥੀਆਂ ਲੈਣ ਲਈ ਗਏ ਉਸ ਸਮੇਂ ਸਤਿਗੁਰੂ ਪਾਤਸ਼ਾਹ ਨੇ ਆਪ ਹੱਥ ਵਿਚ ਸਰੰਦਾ ਲੈ ਕੇ ਉਹਨੂੰ ਵਜਾ ਕੇ ਉਹਦੇ ਨਾਲ ਸ਼ਬਦ ਪੜਿਆ। ਸਤਿਗੁਰੂ ਪਾਤਸ਼ਾਹ ਦੇ ਈਸ਼ਵਰ ਨਾਲ ਜੁੜਨ ਕਰਕੇ ਬਾਬਾ ਮੋਹਨ ਜੀ ਸਮਾਧੀ ਖੁੱਲ ਗਈ। ਆਪ ਨੇ ਆਵਾਜ਼ ਤੱਕੀ, ਬੜੀ ਮਿਠਾਸ ਔਰ ਪਵਿੱਤਰ ਬਾਣੀ ਆਪ ਤੋਂ ਥੱਲੇ ਆ ਗਏ। ਥੱਲੇ ਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਇੱਥੇ ਕਿਉਂ ਬੈਠੇ ਹੋ? ਕਹਿਣ ਲੱਗੇ, ਆਪ ਸਮਾਧੀ ਸਥਿਤ ਸੋ, ਮੈਂ ਹਰਜਸ ਕਰਨਾ ਸੀ, ਗਲੀ ਵਿਚ ਬੈਠ ਕੇ ਕਰ ਲਿਆ, ਹੁਣ ਆਪ ਜੀ ਨੇ ਕਿਰਪਾ ਕਰ ਦਿੱਤੀ, ਦੀਦਾਰ ਦੇ ਦਿੱਤੇ। ਸਤਿਗੁਰੂ ਪਾਤਸ਼ਾਹ ਨੂੰ ਅੰਦਰ ਲਗਾਏ, ਉਹਨਾਂ ਦੇ ਆਉਣ ਦਾ ਕਾਰਨ ਪੁੱਛਿਆ। ਗੁਰੂ ਸਾਹਿਬ ਕਿਹਾ ਕਿ ਆਪ ਜੀ ਦੇ ਪਾਸ ਪੋਥੀਆਂ ਨੇ, ਮੇਰਾ ਇਹ ਸੰਕਲਪ ਹੈ ਕਿ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਇਕੱਤਰ ਕਰ ਦਿੱਤਾ ਜਾਏ, ਇਸ ਕਰਕੇ ਆਪ ਜੀ ਦੇ ਚਰਨਾਂ ਵਿਚ ਹਾਜ਼ਰ ਹੋਇਆ ਹਾਂ ਕਿ ਉਹ ਪੋਥੀਆਂ ਆਪ ਜੀ ਮੈਨੂੰ ਮੇਰੇ ਤੇ ਬਖਸ਼ਿਸ਼ ਕਰਕੇ ਮੈਨੂੰ ਦੇ ਦਿਓ। ਇਤਿਹਾਸ ਇਹ ਦੱਸਦਾ ਹੈ ਕਿ ਪੋਥੀਆਂ ਬਾਬਾ ਮੋਹਨ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦੇ ਦਿੱਤੀਆਂ। ਆਪ ਜੀ ਆਪ ਪਾਲਕੀ ਵਿਚ ਨਹੀਂ ਬੈਠੇ, ਉਹ ਪੋਥੀਆਂ ਪਾਲਕੀ ਵਿਚ ਸਜਾਈਆਂ, ਪਾਲਕੀ ਉਠਾਈ ਗਈ, ਗੋਇੰਦਵਾਲ ਤੋਂ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ। ਇਤਿਹਾਸ ਇਹ ਦੱਸਦਾ ਕਿ ਆਪ ਨੰਗੇ ਪੈਰੀ ਉਹਨਾਂ ਪੋਥੀਆਂ ਨੂੰ ਚੌੜ ਕਰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਪਹੁੰਚੇ। ਉੱਥੇ ਜਾ ਕੇ ਆਪ ਜੀ ਨੇ ਉਹ ਪੋਥੀਆਂ ਖੋਲੀਆਂ, ਖੋਲ ਕੇ ਜਦੋਂ ਪੜ੍ਹੀ ਉਸ ਵਿਚ ਬਾਣੀ, ਤੇ ਆਪ ਜੀ ਨੇ ਸ਼ਬਦ ਉਚਾਰਨ ਕੀਤਾ ਕਿ ਹਮ ਧਨਵੰਤ ਭਾਗਟ ਸੱਚ ਨਾਏ। ਐ ਦੁਨੀਆਂ ਦੇ ਲੋਕੋ, ਮੈਂ ਧਨਵਾਨ ਹੋ ਗਿਆ। ਹਮ ਧਨਵੰਤ ਭਾਗਟ ਸੱਚ ਨਾਏ, ਮੈਂ ਭਾਗਸ਼ਾਲੀ ਹੋ ਗਿਆ ਹਾਂ, ਸੱਚੇ ਨਾਮ ਕਰਕੇ ਭਾਗਸ਼ਾਲੀ ਹੋ ਗਿਆ ਹਾਂ। ਤੇ ਸਿੱਖਾਂ ਪੁੱਛਿਆ ਕਿਵੇਂ ਭਾਗਸ਼ਾਲੀ ਹੋ ਗਏ? ਕਹਿਣ ਲੱਗੇ, ਹਰ ਗੁਣ ਗਾਵੇ ਸਾਹਿਬ ਸੁਭਾਏ, ਮੈਂ ਹੁਣ ਹਰੀ ਦੇ ਗੁਣ ਸੁਤੇ ਸਿੱਧ ਹੀ ਗਾਵਾਂਗਾ। ਕਿਉਂ? ਕਿ ਮੈਂ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਮੈਂ ਪਿਓ ਦਾਦੇ ਦੇ ਖਜ਼ਾਨੇ ਨੂੰ ਖੋਲ ਕੇ ਵੇਖਿਆ ਹੈ, ਤਾਂ ਮੇਰੇ ਮਨ ਪਾਇਆ ਨਿਦਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਹਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ, ਕਹ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਜਿਹਦੇ ਮੱਥੇ ਤੇ ਦਰਗਾਹ ਤੋਂ ਲੇਖ ਲਿਖੇ ਹੋਣਗੇ ਉਹਨੂੰ ਗੁਰੂ ਇਸ ਖਜ਼ਾਨੇ ਚ ਆਪਣੇ ਨਾਲ ਰਲਾ ਲਏਗਾ। ਯਾਦ ਰੱਖਿਓ, ਬਾਣੀ ਐਸੀ ਗੱਲ ਨਹੀਂ ਕਿ ਹਰ ਬੰਦਾ ਪੜ ਸਕੇ। ਧਨ ਦੀ ਦੌੜ ਵੱਲ ਹਰ ਬੰਦਾ ਅੱਜ ਤਤਪਰ ਹੈ, ਪਰ ਤੁਸੀਂ ਦੇਖਦੇ ਹੋ ਕੁਝ ਵੀ ਕਰਨਾ ਪਏ ਮਨੁੱਖ ਕਰਦਾ ਹੈ, ਪਰ ਬਾਣੀ ਪੜਨ ਲਈ ਸਾਰੇ ਤਤਪਰ ਨਹੀਂ ਹਨ। ਅੰਮ੍ਰਿਤਧਾਰੀ ਅਸੀਂ ਹੋ ਗਏ, ਸਾਨੂੰ ਕਿਹਾ ਗਿਆ ਨਿਤਨੇਮ ਕਰਨਾ ਹੈ, ਪਰ ਅਸੀਂ ਕਿੰਨੇ ਕਹਾਂ ਜਿਹੜੇ ਨਿਤਨੇਮ ਕਰਦੇ ਭਾਈ? ਕਿਉਂਕਿ ਬਾਣੀ ਇੱਕ ਐਸੀ ਚੀਜ਼ ਹੈ, ਮਹਾਨ ਬਖਸ਼ਿਸ਼ ਹੈ ਗੁਰੂ ਦੀ, ਔਰ ਇਹ ਬਾਣੀ ਨੂੰ ਨਿਰਾਪੁਰਾ ਪੜਨਾ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਸ ਬਾਣੀ ਦੀ ਵਿਚਾਰ ਕਰਨੀ ਹੈ, ਸਾਰੇ ਨਹੀਂ ਕਰਦੇ, ਬਿਰਲਾ ਕਰਦਾ ਹੈ। ਔਰ ਅਸੀਂ ਲੋਕ ਤਾਂ ਐਸੇ ਹੋ ਗਏ, ਅਸੀਂ ਕਹਿੰਦੇ ਬਾਣੀ ਪੜਵਾ ਲਓ, ਮਜ਼ਦੂਰੀ ਦਿਓ ਤੇ ਬਾਣੀ ਪੜਵਾ ਲਓ, ਦੂਜੇ ਪੜ੍ਹਦੇ। ਔਰ ਯਾਦ ਰੱਖੋ, ਜੇ ਪੜਨਗੇ ਦੂਸਰੇ ਤਾਂ ਤੁਹਾਨੂੰ ਗਿਆਨ ਕਿਵੇਂ ਹੋਏਗਾ? ਤੁਸੀਂ ਪੜੋਗੇ ਨਹੀਂ, ਇਹਦੇ ਨਾਲ ਜੁੜੋਗੇ ਨਹੀਂ, ਤੁਹਾਨੂੰ ਕੀ ਪਤਾ ਚੱਲੇਗਾ ਇਸ ਬਾਣੀ ਵਿਚ ਕੀ ਹੈ? ਸਾਹਿਬ ਸਤਿਗੁਰੂ ਪਾਤਸ਼ਾਹ ਨੇ ਐਸੇ ਬਚਨ ਕਹੇ ਨੇ ਕਿ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਇਹ ਬਾਣੀ ਰਤਨਾ ਦਾ ਸਾਗਰ ਹੈ, ਜਿਹੜੇ ਇਹਦੇ ਨਾਲ ਜੁੜਦੇ ਨੇ ਉਹ ਰਤਨ ਉਹਨਾਂ ਦੇ ਹੱਥ ਵਿਚ ਆਉਂਦੇ ਨੇ। ਉੱਤਮ ਸਲੋਕ ਸਾਧ ਕੇ ਬਚਨ ਅਮਰੀਕ ਲਾਲ ਇਹ ਰਤਨ, ਸੁਣਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕਾਂ ਨਿਸਤਾਰ। ਜਿਹੜਾ ਇਸ ਬਾਣੀ ਨਾਲ ਜੁੜਦਾ ਹੈ ਉਹ ਆਪ ਤਰਦਾ ਹੈ, ਅਤੇ ਜਿੰਨਿਆਂ ਨੂੰ ਹੋਰ ਨਾਲ ਜੋੜ ਲੈਂਦਾ ਹੈ ਉਹਨਾਂ ਦਾ ਨਿਸਤਾਰਾ ਕਰ ਲੈਂਦਾ ਹੈ। ਇਹ ਪਵਿੱਤਰ ਬਾਣੀ, ਗੁਰੂ ਬਾਣੀ, ਤੁਰਕੀ ਬਾਣੀ, ਅੰਮ੍ਰਿਤ ਬਾਣੀ, ਨਿਰਵਲ ਬਾਣੀ, ਨਿਰੰਕਾਰ ਰੂਪ ਬਾਣੀ ਹੈ, ਜਿਸ ਨਾਲ ਅਸੀਂ ਅੰਦਰੋਂ ਜੁੜਨਾ ਹੈ। ਆਸਾ ਦੀ ਵਾਰ ਲਈ ਵੀ ਸਾਨੂੰ ਸਮਝਣਾ ਪਏਗਾ। ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਦੋਂ ਇਹ ਪਵਿੱਤਰ ਬੀੜ ਬੱਧੀ, ਯਾਦ ਰੱਖਿਓ ਵਾਰ ਦਾ ਅਰਥ ਕੇਵਲ ਪੌੜੀਆਂ ਹੈ, ਵਾਰਾਂ ਦੇ ਨਾਲ ਸ਼ਲੋਕ ਨਹੀਂ ਸੁਣਦੇ। ਔਰ ਕਦੇ ਕਦੇ ਜਿਹੜੇ ਵਾਰਾਂ ਗਾਉਣ ਵਾਲੇ ਢਾਡੀ ਲੋਕ ਸਨ ਉਹ ਵਿੱਚ ਕੁਝ ਟੂਕਾ ਦਿੰਦੇ, ਉਹਨਾਂ ਨੂੰ ਸ਼ਲੋਕ ਕਹਿੰਦੇ। ਵਾਰ ਕੇਵਲ ਪੌੜੀਆਂ ਸੀ, ਪੌੜੀਆਂ ਦੇ ਨਾਲ ਸ਼ਲੋਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜੋੜੇ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਵਾਰਾਂ ਦੀ ਗਿਣਤੀ 22 ਹੈ, 22 ਵਾਰਾਂ ਦੇ, ਹਰ ਵਾਰ ਦੇ ਨਾਲ ਸ਼ਲੋਕ ਅੰਕਿਤ ਨੇ। ਔਰ ਕੀਤੇ ਕਿਸ ਨੇ ਅੰਕਿਤ? ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਕਿਉਂਕਿ ਉਹਨਾਂ ਦੀ ਕਹੀ ਹੋਈ ਬਾਣੀ ਜਦੋਂ ਸ਼ਲੋਕ ਵਾਰਾਂ ਵਿੱਚ ਸਬਜੈਕਟ ਦੇ ਹਿਸਾਬ ਨਾਲ ਸਮਾਵਣ ਤੋਂ ਵੱਧ ਗਏ, ਜੈਸਾ ਸਬਜੈਕਟ ਸੀ ਸਤਿਗੁਰੂ ਵੈਸਾ ਸ਼ਲੋਕ ਨਾਲ ਜੋੜ ਦਿੰਦੇ, ਜਿਸ ਜਿਸ ਆਧਾਰ ਤੇ ਪੌੜੀਆਂ ਕਹੀਆਂ ਗਈਆਂ, ਜੋ ਵਿਸ਼ਾ ਉਸ ਵਿੱਚ ਲੰਘਦਾ ਉਹਦੇ ਨਾਲ ਸ਼ਲੋਕ ਮੇਲ ਦਿੱਤੇ ਜਾਂਦੇ। ਜਦੋਂ ਸ਼ਲੋਕਾਂ ਦੀ ਗਿਣਤੀ ਵੱਧ ਗਈ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਅਖੀਰ ਤੇ ਜਾ ਕੇ ਇਸੇ ਸਬਜੈਕਟ ਥੱਲੇ ਕਿ ਸ਼ਲੋਕ ਵਾਰਾਂ ਤੇ ਵਾਧੀਕ, ਉਹ ਬਾਣੀ ਉੱਥੇ ਅੰਕਿਤ ਕਰ ਦਿੱਤੀ, ਉਹ ਸ਼ਲੋਕ ਉੱਥੇ ਅੰਕਿਤ ਕਰ ਦਿੱਤੇ, ਜਿਹੜੇ ਸ਼ਲੋਕ ਵਾਰਾਂ ਤੋਂ ਵੱਧ ਗਏ, ਭਾਵ ਉਹ ਸ਼ਲੋਕ ਜਿਹੜੇ ਵਾਰਾਂ ਤੋਂ ਵਧੇ ਉਹ ਇਹ ਨੇ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਦੇ ਸਮੇਂ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮੇਂ, ਜੋ ਮੈਂ ਪੜ੍ਹਿਆ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਆਸਾ ਦੀ ਵਾਰ ਦਾ ਆਰੰਭਤਾ ਹੋਈ, ਗੁਰੂ ਨਾਨਕ ਸਾਹਿਬ ਜੀ ਦੀ ਕਹੀ ਹੋਈ ਬਾਣੀ ਆਪ ਰੋਜ਼ਾਨਾ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਅੱਗੇ ਬੈਠ ਕੇ ਗਾਉਂਦੇ। ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਵਿਦਵਾਨ ਲੋਕ ਇਹ ਦੱਸਦੇ ਨੇ, ਲਿਖਿਆ ਮਿਲਦਾ ਹੈ ਐਸਾ ਕਿ ਸਤਿਗੁਰੂ ਪਾਤਸ਼ਾਹ ਨੇ ਕੋਈ ਉਸ ਦੇ ਨਾਲ ਜਿੱਥੇ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਜੋੜੇ ਉੱਥੇ ਆਪ ਜੀ ਕਿ ਪੜ੍ਹਦੇ ਹੋ ਨਾ ਕਿ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਇਹਦਾ ਮਤਲਬ ਇਹ ਨਹੀਂ ਗੁਰੂ ਨਾਨਕ ਸਾਹਿਬ ਨੇ ਲਿਖੇ, ਸਤਿਗੁਰੂ ਪਾਤਸ਼ਾਹ ਨੇ, ਗੁਰੂ ਅਰਜਨ ਦੇਵ ਸਾਹਿਬ ਨੇ ਲਿਖੇ ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਔਰ ਇਹਦੇ ਨਾਲ ਉਹ ਜਦੋਂ ਸਤਿਗੁਰੂ ਪਾਤਸ਼ਾਹ ਪੜ੍ਹਦੇ ਰਹੇ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਿੱਥੇ ਸ਼ਲੋਕ ਜੋੜੇ ਨਾਲ, ਉੱਥੇ ਆਸਾ ਦੀ ਵਾਰ ਗਾਉਣ ਦੇ ਸਮੇਂ ਇਹਦੇ ਨਾਲ ਸ਼ੱਕੇ ਵੀ ਜੋੜ ਦਿੱਤੇ। ਆਪ ਜੀ ਸੁਣਦੇ ਨਾ ਆਸਾ ਦੀ ਵਾਰ, ਐਸਾ ਨਹੀਂ ਇਹ ਜਿਹੜੀ ਆਪਾਂ ਜੀ ਦੀ ਵਿਚਾਰ ਕਰਨੀ ਹੈ, ਇਹੀ ਪੜ੍ਹੀ ਜਾਂਦੀ ਆਸਾ ਦੀ ਵਾਰ, ਨਹੀਂ ਉਹਦੇ ਨਾਲ ਸ਼ੱਕੇ ਪੜ੍ਹੇ ਜਾਂਦੇ ਨੇ। ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ, ਉਹ 24 ਸ਼ੱਕੇ 24 ਸ਼ਲੋਕਾਂ ਦੇ ਨਾਲ ਜੋੜ ਕੇ ਅੱਜ ਹਰ ਗੁਰਦੁਆਰਾ ਸਾਹਿਬਾਨ ਵਿੱਚ ਇਹ ਵਾਰ ਅੰਮ੍ਰਿਤ ਵੇਲੇ ਗਾਈ ਜਾਂਦੀ। ਆਸਾ ਦੀ ਵਾਰ ਇਹਨੂੰ ਕਿਉਂ ਕਹਿੰਦੇ? ਰਾਗ ਆਸਾ ਹੈ, ਆਸਾ ਰਾਗ ਵਿੱਚ ਇਹ ਕਹੀ ਹੋਈ ਗੁਰੂ ਨਾਨਕ ਸਾਹਿਬ ਜੀ ਦੀ ਵਾਰ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਸ਼ਲੋਕ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਸ਼ਲੋਕ ਹੈ। ਯਾਦ ਰੱਖੋ ਉਹਨਾਂ ਸ਼ਲੋਕਾਂ ਦੀ ਗਿਣਤੀ 24 ਨਹੀਂ, ਬਲਕਿ ਉਹਨਾਂ ਸ਼ਲੋਕਾਂ ਦੀ ਗਿਣਤੀ 59 ਹੈ। ਕਿਸੇ ਪੌੜੀ ਨਾਲ 2 ਸ਼ਲੋਕ ਨੇ, ਕਿਸੇ ਨਾਲ 3 ਨੇ, ਕਿਸੇ ਨਾਲ 4 ਨੇ, ਔਰ ਕਿਸੇ ਨਾਲ 5 ਤੱਕ ਵੀ ਸ਼ਲੋਕ ਸਤਿਗੁਰੂ ਪਾਤਸ਼ਾਹ ਨੇ ਲਿਖੇ। ਸ਼ਲੋਕ ਮਹਲਾ ਦੂਜਾ, ਜਿਵੇਂ ਸ਼ਲੋਕ ਮਹਲਾ ਪਹਿਲਾ, ਇਹ 5 ਤੱਕ ਵੀ ਇਹਨਾਂ ਦੀ ਗਿਣਤੀ ਆਈ ਹੈ। ਤਾਂ ਸਾਰੀ ਆਸਾ ਦੀ ਵਾਰ ਵਿੱਚ 59 ਸ਼ਲੋਕ ਹਨ, ਔਰ 24 ਜਿਹੜੀਆਂ ਵਾਰ ਉਹ ਪੌੜੀ ਹਨ। ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪਹਿਲਾਂ ਈਸ਼ਵਰ ਦਾ ਮੰਗਲ ਕਥਨ ਕਰਦੇ, ਯਾਦ ਰੱਖਿਓ, ਕਿਉਂਕਿ ਪੁਰਾਤਨ ਸਮਾਂ ਐਸਾ ਸੀ ਜਦੋਂ ਕੋਈ ਵਿਅਕਤੀ ਕੋਈ ਧਾਰਮਿਕ ਗ੍ਰੰਥ ਦੀ ਰਚਨਾ ਕਰਦਾ ਜਾਂ ਕੋਈ ਵਿਦਵਾਨ ਪੁਰਸ਼ ਕਿਸੇ ਵੀ ਕੋਈ ਪੁਸਤਕ ਲਿਖਦਾ, ਕੋਈ ਗੱਲ ਕਰਦਾ, ਤਾਂ ਉਹ ਲੋਕ ਬਕਾਇਦਾ ਮੰਗਲ ਲਿਖਦੇ ਸਨ। ਮੰਗਲ ਕਿਸ ਦਾ ਕਿਹਾ ਜਾਂਦਾ ਸੀ? ਜਾਂ ਸੁਰਸਤੀ ਦਾ, ਤੇ ਜਾਂ ਲੋਕ ਗਣੇਸ਼ ਦਾ ਮੰਗਲ ਕਹਿੰਦੇ ਸਨ, ਕਿਉਂਕਿ ਸੁਰਸਤੀ ਨੂੰ ਉਹ ਬੁੱਧੀ ਦੀ ਦਾਤਾ ਮੰਨਦੇ ਸਨ ਅਤੇ ਗਣੇਸ਼ ਨੂੰ ਸਿੱਧੀਆਂ ਦਾ ਦਾਤਾ ਮੰਨਦੇ ਸਨ। ਪਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਇਸ ਪ੍ਰਥਾ ਨੂੰ ਬਦਲ ਦਿੱਤਾ ਸੀ ਔਰ ਆਪ ਜੀ ਨੇ ਮੰਗਲ ਅਕਾਲ ਪੁਰਖ ਵਾਹਿਗੁਰੂ ਦਾ ਕਿਹਾ ਔਰ ਉਹਦੇ ਵਿਚ ਐਸੇ ਬਚਨ ਕਹੇ ਕਿ ਉਹ ਇੱਕ ਹੈ ਜਿਸ ਨੇ ਸਭ ਸ੍ਰਿਸ਼ਟੀ ਨੂੰ ਸਾਜਿਆ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈਰ ਅਕਾਰ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਐਸੇ ਵਿਚ ਇਹ ਮੰਗਲ ਕਥਨ ਕੀਤਾ। ਅੱਗੇ ਨਾਲ ਕਿਹਾ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸ਼ੀ ਭੀ ਸੱਚ, ਇਹ ਮੂਲ ਮੰਤਰ ਹੋ ਗਿਆ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਕਿਹਾ ਹੋਇਆ ਉਹ ਮੰਗਲ ਗੁਰੂ ਗ੍ਰੰਥ ਸਾਹਿਬ ਵਿਚ ਇੱਕ ਰੂਪ ਵਿਚ ਨਹੀਂ ਆਇਆ, ਯਾਦ ਰੱਖਿਓ ਉਹ ਕਈ ਰੂਪਾਂ ਵਿਚ ਆਇਆ, ਕਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਦੇ ਇੱਕ ਓਅੰਕਾਰ ਸਤਨਾਮ ਗੁਰ ਪ੍ਰਸਾਦ, ਕਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਕਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਗੁਰ ਪ੍ਰਸਾਦ ਇਸ ਰੂਪ ਵਿਚ ਹੈ। ਤੋ ਆਪ ਜੀ ਨੇ ਇਹ ਮੰਗਲ ਪਹਿਲਾਂ ਲਿਖਿਆ, ਆਸਾ ਦੀ ਵਾਰ ਲਿਖਣੀ ਆਰੰਭ ਕਰਨ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਲਿਖਿਆ ਗਿਆ, ਯਾਦ ਰੱਖਿਓ, ਜਿਹਦੇ ਵਿਚ ਬਚਨ ਕਹੇ ਗਏ ਕਿ ਇੱਕ ਪਹਿਲਾਂ ਇਹ ਸ਼ਬਦ ਸੰਸਕ੍ਰਿਤ ਵਿਚੋਂ ਆਇਆ ਮੰਨਿਆ ਜਾਂਦਾ ਓਮ। ਗੁਰੂ ਸਾਹਿਬ ਜੀ ਨੇ ਇਹਦੇ ਨਾਲ ਇੱਕ ਦਾ ਹਿੰਸਾ ਪਾਇਆ, ਉਹਦਾ ਮਤਲਬ ਕੀ ਸੀ, ਕਿਉਂਕਿ ਲੋਕ ਹਰ ਗੱਲ ਤੇ ਹਰ ਵਿਅਕਤੀ ਨਾਲ ਓਮ ਸ਼ਬਦ ਜੋੜਨ ਲੱਗ ਪਏ। ਗੁਰੂ ਨਾਨਕ ਸਾਹਿਬ ਨੇ ਇਹ ਗੱਲ ਕਹੀ ਕਿ ਵਿਅਕਤੀ ਵੱਖ ਵੱਖ ਨਹੀਂ ਹਨ, ਉਹ ਇੱਕ ਹੈ ਔਰ ਇੱਕ ਹੋ ਕੇ ਸਾਰਿਆਂ ਵਿਚ ਵਰਤਦਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਨੇ ਸ਼ਬਦ ਵਰਤਿਆ ਇੱਕ ਓਅੰਕਾਰ। ਅਤੇ ਆਪਣੇ ਇੱਕ ਲੇਖ ਲੱਗੀ ਵੇਖਦੇ ਹੋ ਜਿਸ ਦਾ ਅਰਥ ਕਾਰ ਜਿਸ ਨੂੰ ਕਹਿੰਦੇ ਕਾਰ, ਸਾਡੀ ਬੜ ਚੌਕ ਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗਾ ਨਾ ਭਾਈ, ਇੱਕ ਐਸੀ ਗ੍ਰਿਫਤ ਇੱਕ ਐਸੀ ਪਕੜ ਜੋ ਸਾਡੇ ਸਾਰਿਆਂ ਦੇ ਚੌਗਿਰਦ ਹੈ, ਅਸੀਂ ਈਸ਼ਵਰ ਦੀ ਪਕੜ ਵਿਚ ਹਾਂ, ਉਸਦੀ ਪਕੜ ਤੋਂ ਬਾਹਰ ਨਹੀਂ ਹਾਂ। ਜਿਹੜੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਉਹਨਾਂ ਤੇ ਚੱਲਦੇ, ਜਿਹੜੇ ਆਪਣੇ ਜੀਵਨ ਨੂੰ ਗੁਰੂ ਦੇ ਬਚਨਾਂ ਮੁਤਾਬਕ ਢਾਲਦੇ, ਗੁਰੂ ਨਾਲ ਜੁੜਦੇ, ਗੁਰੂ ਦੁਆਰਾ ਨਿਰੰਕਾਰ ਨਾਲ ਜੁੜਦੇ, ਉਹਨਾਂ ਨੂੰ ਕਦੇ ਦੁੱਖ ਨਹੀਂ ਵਿਆਪ ਸਕਦਾ। ਧੰਨ ਗੁਰੂ ਪਾਤਸ਼ਾਹ ਨੇ ਉਸ ਨੂੰ ਏਕੰਕਾਰ ਵੀ ਕਿਹਾ। ਆਪ ਜੀ ਨੇ ਬਚਨ ਕਹਿ ਕੇ ਜਲ ਥਲ ਮਹੀ ਅਲ ਪੂਰਿਆ ਸਵਾਮੀ ਸਿਰਜਣ ਹਾਰ ਅਨਕ ਮਹੰਤ ਹੋਏ ਪਸਰਿਆ ਨਾਨਕ ਏਕੰਕਾਰ। ਆਪ ਜੀ ਇੱਥੇ ਕਹਿੰਦੇ ਇੱਕ ਓਅੰਕਾਰ, ਓਮ ਈਸ਼ਵਰ ਵਾਹਿਗੁਰੂ ਅੱਲਾ ਗਾਡ ਪ੍ਰਭੂ ਭਗਵਾਨ ਮਾਧੋ ਬੀਠਲ ਗੋਪਾਲ ਬੇਅੰਤ ਜਿਸ ਦੇ ਨਾਮ ਨੇ ਉਹ ਇੱਕ ਹੈ, ਔਰ ਉਸ ਦੀ ਹੁਕਮ ਰੂਪੀ ਕਾਰ ਤਮਾਮ ਜੀਵਾਂ ਦੇ ਉੱਪਰ ਹੈ। ਜੀਵ ਆਪ ਨਹੀਂ ਚੱਲਦੇ, ਉਹ ਜੀਵਾਂ ਨੂੰ ਤੋੜਦਾ ਹੈ। ਬਾਣੀ ਇਹ ਦੱਸਦੀ ਹੈ ਕਿ ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਪ੍ਰਭ ਭਾਵੈ ਤਾਂ ਹਰ ਗੁਣ ਪੱਖ ਹੈ, ਪ੍ਰਭ ਭਾਵੈ ਤਾਂ ਪਾਤਿਤ ਉਧਾਰੈ, ਆਪ ਕਰੈ ਆਪਨ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸਵਾਮੀ, ਖੇਲੈ ਬਿਕਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ। ਉਹ ਜਿੱਧਰ ਚਾਹੇ ਉਧਰ ਜੀਵਾਂ ਨੂੰ ਤੋਰ ਲੈਂਦਾ ਹੈ। ਉਹ ਪ੍ਰੇਰਣਾ ਦੇਵੇ ਚੰਗੇ ਕਰਮ ਕਰਨ ਦੀ, ਜੀਵ ਚੰਗੇ ਕਰਮ ਕਰਦੇ, ਉਹ ਪ੍ਰੇਰਣਾ ਦੇ ਦੇਵੇ ਬੁਰੇ ਕਰਮ ਕਰਨ ਦੀ, ਤੇ ਜੀਵ ਦੀ ਕੋਈ ਤਾਕਤ ਨਹੀਂ ਕਿ ਇਹ ਬੁਰਾ ਕਰਮ ਨਾ ਕਰੇ ਕਿ ਕਰੇਗਾ। ਬਾਣੀ ਨੇ ਇਸ ਨੂੰ ਕਾਠ ਦੀ ਪੁਤਲੀ ਕਿਹਾ। ਅਕਾਲ ਪੁਰਖ ਲਈ ਐਸੇ ਬਚਨ ਕਹੇ ਕਿ ਕਾਠ ਕੀ ਪੁਤਰੀ ਕਹਾਂ ਕਰੇ ਬਪਰੀ, ਖਿਲਾਵਨ ਹਰ ਜਨ ਜੈਸਾ ਭੇਦ ਕਰਾਵੇ ਬਾਜੀ ਗੱਲ, ਉਹ ਤੈਸੋ ਹੀ ਸਾਜਨ ਹੈ। ਇਹ ਕਾਠ ਦੀ ਪੁਤਲੀ ਦੀ ਨਿਆਈ ਹੈ, ਉਹ ਜਿੱਧਰ ਚਾਹੇ ਜਿਵੇਂ ਨਚਾਏ ਉਸ ਨੂੰ ਨਚਾ ਸਕਦਾ ਹੈ, ਕਿਉਂਕਿ ਡੋਰ ਉਸਦੇ ਹੱਥ ਵਿਚ ਹੈ। ਐਸੇ ਬਚਨ ਵੀ ਸਤਿਗੁਰੂ ਨੇ ਕਿਹਾ ਕਿ ਜੀ ਜਗਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵਾ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਉਸ ਲਈ ਬਚਨ ਕਹਿ ਕੇ ਇੱਕ ਓਅੰਕਾਰ, ਉਹ ਇੱਕ ਹੈ ਔਰ ਉਸਦੀ ਹੁਕਮ ਰੂਪੀ ਕਾਰ ਤਮਾਮ ਜੀਵਾਂ ਦੇ ਸਿਰ ਤੇ ਚੱਲਦੀ ਹੈ, ਉਹ ਉਤਪਤੀ ਵੀ ਕਰਦਾ ਹੈ, ਉਹ ਪਾਲਣਾ ਵੀ ਕਰਦਾ ਹੈ, ਉਹ ਲੈਤਾ ਵੀ ਕਰ ਲੈਂਦਾ ਹੈ, ਉਹ ਜਿਵੇਂ ਚਾਹੇ ਜੀਵਾਂ ਨੂੰ ਤੁਰ ਲੈਂਦਾ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਸੱਤ ਹੈ, ਯਾਦ ਰੱਖਿਓ ਮਨੁੱਖ ਸੱਤ ਨਹੀਂ, ਪ੍ਰਕਿਰਤੀ ਸੱਤ ਨਹੀਂ। ਅਸੀਂ ਤੱਕਦੇ ਹਾਂ ਗੁਰੂ ਦੇ ਬਚਨ ਕੇ ਕੂੜ ਰਾਜਾ ਕੂੜ ਪਰਜਾ, ਇਸੇ ਹੀ ਪਾਸਾ ਦੀ ਵਾਰ ਵਿੱਚ ਤੁਸੀਂ ਪੜੋਗੇ ਕਿ ਕੂੜ ਸਭ ਸੰਸਾਰ, ਜੋ ਦਿਸਦਾ ਹੈ ਜੋ ਉਪਜੋ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ, ਪਰ ਉਹ ਬਿਨਸਦਾ ਨਹੀਂ, ਉਹ ਅਵਿਨਾਸ਼ੀ ਹੈ। ਬਾਣੀ ਨੇ ਉਸਨੂੰ ਅਵਿਨਾਸ਼ੀ ਕਿਹਾ, ਆ ਬਿਨਾਸ਼ੀ ਜੋ ਕਦੇ ਵਿਨਾਸ਼ ਨਹੀਂ ਹੁੰਦਾ। ਆਪ ਜੀ ਨੇ ਉਸ ਲਈ ਵਚਨ ਕਹੇ, ਅਵਿਨਾਸ਼ੀ ਜੀਵਨ ਕੁਦਾਤਾ ਸਿਮਰਤ ਸਭ ਮਲਕ ਹੋਈ, ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵਰ ਕੋਈ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾਂ ਕੀ ਸਰਨ ਪੈ ਸੁਖ ਪਾਈਐ ਬਾਹਰ ਦੁਖ ਨਾ ਹੋਈ। ਉਹ ਅਵਿਨਾਸ਼ੀ ਹੈ। ਯਾਦ ਰੱਖਿਓ ਅੱਜ ਕਿੱਥੇ ਹੀ ਸਮਾਪਤੀ ਹੈ, ਸਮਾਂ ਹੋ ਗਿਆ ਹੈ। ਮੇਰੀ ਐਸੀ ਆਦਤ ਨਹੀਂ ਕਿ ਮੈਂ ਅੱਗੇ ਚਲੇ ਜਾਵਾਂ, ਇਸ ਤੋਂ ਅੱਗੇ ਜਿਹੜੀਆਂ ਵਿਚਾਰਾਂ ਨੇ ਬਾਣੀ ਦੀਆਂ ਉਹ ਦਖਲ ਕਰਾਂਗੇ। ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤ ਸੰਗਤ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ। ਆਪ ਸਾਰਿਆਂ ਨੂੰ ਨਾਥ ਜੋੜ ਕੇ ਬੇਨਤੀ ਕਰਾਂਗਾ ਕਿ ਆਪ ਹੋਰਨਾਂ ਸਿੱਖ ਸੰਗਤਾਂ ਨੂੰ ਵੀ ਆਪਣੇ ਸੱਜਣਾ ਮਿੱਤਰਾਂ ਨੂੰ ਦੱਸੋ, ਕਿਉਂਕਿ ਜਿੰਨੇ ਪਖੰਡ ਦੀਆਂ ਧਰੀਆਂ ਗੁਰੂ ਨਾਨਕ ਦੇਵ ਸਾਹਿਬ ਨੇ ਇਸ ਆਸਾ ਦੀ ਵਾਰ ਵਿੱਚ ਉਡਾਈਆਂ ਨੇ, ਉਹਨਾਂ ਸਾਰੀਆਂ ਦਾ ਸਾਨੂੰ ਪਤਾ ਚੱਲਣਾ ਚਾਹੀਦਾ ਹੈ। ਕਿਉਂਕਿ ਅੱਜ ਸਿੱਖ ਪਖੰਡ ਦਾ ਪੁਜਾਰੀ ਹੋ ਗਿਆ, ਇਹਨੂੰ ਸੱਚ ਭੁੱਲ ਗਿਆ, ਇਹਨੂੰ ਬਾਣੀ ਭੁੱਲ ਗਈ, ਇਹਨੂੰ ਨਾਮ ਭੁੱਲ ਗਿਆ, ਇਹਨੂੰ ਸਤਸੰਗ ਭੁੱਲ ਗਈ, ਇਹਨੂੰ ਸੇਵਾ ਭੁੱਲ ਗਈ, ਇਹਨੂੰ ਅੰਮ੍ਰਿਤ ਭੁੱਲ ਗਿਆ, ਇਹਨੂੰ ਅੰਮ੍ਰਿਤ ਵੇਲਾ ਭੁੱਲ ਗਿਆ। ਬਾਣੀ ਦੀ ਵਿਚਾਰ ਸਾਡੇ ਲਈ ਅਤਿਅੰਤ ਜ਼ਰੂਰੀ ਹੈ। ਔਰ ਮੈਂ ਫਿਰ ਤੁਹਾਡੇ ਚਰਨਾਂ ਚ ਬੇਨਤੀ ਕਰਦਾ ਕਿ ਹੋਰਨਾਂ ਸੱਜਣਾ ਮਿੱਤਰਾਂ ਨੂੰ ਵੀ ਘੱਟ ਤੋਂ ਘੱਟ ਆਪ ਜੇ ਸਾਰੇ ਕਰੋ ਤਾਂ ਦਸ ਦਸ ਜਿਹੜੇ ਤੁਹਾਡੇ ਸੱਜਣ ਮਿੱਤਰ ਨੇ ਸਭ ਉਹਨਾਂ ਨੂੰ ਫੋਨ ਕਰੋ ਕਿ ਸਮੇਂ ਦੀ ਜਿਹੜੀ ਪਾਬੰਦੀ ਹੈ ਉਹ ਪ੍ਰਬੰਧਕਾਂ ਦੇ ਹੱਥ ਵਿੱਚ ਹੈ। ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਸਮਾਂ ਬਦਲਿਆ ਨਹੀਂ ਜਾਣਾ ਚਾਹੀਦਾ। ਪ੍ਰਬੰਧਕ ਸੱਜਣਾਂ ਨੂੰ ਮੈਂ ਬੇਨਤੀ ਕਰਦਾ ਕਿ ਇੱਕੋ ਹੀ ਸਮਾਂ ਰੱਖਿਆ ਜਾਏ, ਤਾਂ ਕਿ ਸੰਗਤ ਉਸੇ ਸਮੇਂ ਆ ਕੇ ਪਵਿੱਤਰ ਬਾਣੀ ਦੀ ਵਿਚਾਰ ਸੁਣ ਕੇ ਅੱਗੇ ਪਿੱਛੇ ਨਾ ਕਰਨ ਤਾਂ ਚੰਗੀ ਗੱਲ ਹੈ। ਨਹੀਂ ਤਾਂ ਪ੍ਰਬੰਧਕ ਨੇ ਆਪਾਂ ਕਹਿ ਵੀ ਕੁਝ ਨਹੀਂ ਸਕਦੇ ਇਹਨਾਂ ਨੂੰ, ਕਿਉਂਕਿ ਇਹਨਾਂ ਸਭ ਕੁਝ ਦੇਖਣਾ ਹੈ। ਤੋ ਚੰਗੀ ਗੱਲ ਹੈ ਕਿ ਸਮਾਂ ਇੱਕੋ ਹੀ ਰੱਖਿਆ ਜਾਏ, ਤਾਂ ਕਿ ਸੰਗਤ ਆ ਕੇ ਬਾਣੀ ਦਾ ਲਾਭ ਮੰਨ ਸਕੇ। ਪੁੱਲਾਂ ਲੋਕਾਂ ਦੀ ਖਿਮਾ ਕਰਿਓ, ਗੜ ਵਰਕੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ।